ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾ, ਘਰ ਤੀਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀਉ ਪਾਏ, ਛੋੜ ਨ ਜਾਈ ਸਦ ਹੀ ਸੰਗੇ, ਅਨ ਦਿਨ ਗੁਰ ਮਿਲ ਗਾਏ। ਮੀਤਾ ਐਸੇ ਹਰ ਜੀਉ ਪਾਏ, ਛੋੜ ਨ ਜਾਈ ਸਦ ਹੀ ਸੰਗੇ, ਅਨ ਦਿਨ ਗੁਰ ਮਿਲ ਗਾਏ। ਰਹਾਉ ਮਿਲਿਓ ਮਨੋਹਰ ਸਰਬ ਸੁਖੈਨਾ, ਤਿਆਗ ਨ ਕਤਹੁ ਜਾਏ। ਅਣਿਕ ਅਣਿਕ ਭਾਤ ਬਹੁ ਪੇਖੇ, ਪ੍ਰਯਰੋਮ ਨ ਸਮਸਰ ਲਾਏ। ਮੰਦਰ ਭਾਗ ਸੋਭ ਦੁਆਰਾ, ਅਨਹਦ ਰੁਣ ਚੁਣ ਲਾਏ। ਕਹੋ ਨਾਨਕ ਸਦਾ ਰੰਗ ਮਾਣੇ, ਗ੍ਰਹਿ ਪ੍ਰਿਯ ਥੀਤੇ ਸਭ ਥਾਏ। ਮੰਦਰ ਭਾਗ ਸੋਭ ਦੁਆਰਾ, ਅਨਹਦ ਰੁਣ ਚੁਣ ਲਾਏ। ਕਹੋ ਨਾਨਕ ਸਦਾ ਰੰਗ ਮਾਣੇ, ਗ੍ਰਹਿ ਪ੍ਰਿਯ ਥੀਤੇ ਸਭ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗੁਰਗੱਦੀ ਤੇ ਬਿਰਾਜਮਾਨ ਸਤਿਗੁਰੂ ਸਾਹਿਬ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਪਿਆਰ ਵਾਲੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਨੇ ਅਪਾਰ ਤਰਸ ਬਖਸ਼ਿਸ਼ ਸਾਡੇ ਸਾਰਿਆਂ ਦੇ ਉੱਤੇ ਕੀਤੀ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਦਾ ਸੁਭਾਗ ਸਾਨੂੰ ਬਖਸ਼ਿਸ਼ ਕੀਤਾ ਹੈ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਤਖਤਾਂ ਉੱਪਰ ਬਿਰਾਜਮਾਨ ਹੋ ਕੇ ਜੋ ਪਾਵਨ ਹੁਕਮਨਾਮਾ ਸਾਹਿਬ ਦੀ ਦਾਤ ਸਾਡੀ ਅਗਵਾਈ ਦੇ ਲਈ ਸਾਨੂੰ ਬਖਸ਼ਿਸ਼ ਕੀਤੀ ਹੈ, ਉਸ ਹੁਕਮਨਾਮਾ ਸਾਹਿਬ ਦੀ ਸ਼ਬਦ ਵਿਚਾਰ ਦੇ ਲਈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਸੀਂ ਸਾਰੇ ਹੀ ਇਕੱਤਰ ਹੋਏ ਹਾਂ। ਆਪ ਜਿੰਨੀਆਂ ਸੰਗਤਾਂ ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ ਲੈ ਰਹੇ ਹੋ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਟੀਵੀ ਚੈਨਲਸ ਦੇ ਰਾਹੀਂ ਜੋ ਸੰਗਤਾਂ ਸ਼ਬਦ ਵਿਚਾਰ ਦੇ ਨਾਲ ਜੁੜ ਰਹੀਆਂ ਹਨ। ਇਸ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲੋਂ ਅਸੀਸ ਪ੍ਰਾਪਤ ਕਰੀਏ। ਸ਼ਬਦ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਾਰੇ ਜਾਣੇ ਪਿਆਰ ਦੇ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਤੀਜਾ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 31 ਮੁੱਖ ਰਾਗਾਂ ਦੇ ਵਿੱਚੋਂ 6ਵਾਂ ਰਾਗ, ਰਾਗ ਦੇਵ ਗੰਧਾਰੀ, ਸ਼ਹੀਦਾਂ ਦੇ ਸਰਤਾਜ ਸਤਿਗੁਰੂ, ਸ਼ਾਂਤੀ ਦੇ ਪੁੰਜ ਸਤਿਗੁਰੂ, ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਇਹ ਸ਼ਬਦ, ਜਿਸ ਨੂੰ ਤੀਸਰੇ ਘਰ ਦੇ ਵਿੱਚ ਗਾਉਣ ਦੀ ਹਿਦਾਇਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਮੁਬਾਰਕ ਸ਼ਬਦ ਹੈ, ਜਿਸ ਦੀ ਵਿਚਾਰ ਦੇ ਨਾਲ ਅਸੀਂ ਜੁੜਨਾ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਛੋਟੇ ਰੂਪ ਦੇ ਵਿੱਚ ਮੰਗਲ ਇਸ ਪਾਵਨ ਸ਼ਬਦ ਦੀ ਆਰੰਭਤਾ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਇੱਕ ਰਸ ਵਿਆਪਕ ਹੈ, ਸਦੀਵੀ ਕਾਇਮ ਰਹਿਣ ਵਾਲਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਦੇ ਪ੍ਰਸਾਦ ਦੇ ਦੁਆਰਾ, ਗੁਰੂ ਦੀ ਬਖਸ਼ਿਸ਼ ਦੇ ਨਾਲ ਜਾਣਿਆ ਜਾਂਦਾ ਹੈ। ਇੱਕ ਹੁੰਦਾ ਹੈ ਪ੍ਰਸਾਦ, ਇੱਕ ਹੁੰਦਾ ਹੈ ਪ੍ਰਯਾਸ, ਇੱਕ ਹੈ ਕਿਰਪਾ, ਇੱਕ ਹੈ ਕੋਸ਼ਿਸ਼। ਜਿੱਥੋਂ ਤੱਕ ਸਾਡੀ ਕੋਸ਼ਿਸ਼ ਹੈ, ਉੱਥੋਂ ਤੱਕ ਅਸੀਂ ਆਪਣੀ ਕੋਸ਼ਿਸ਼ ਕਰ ਸਕਦੇ ਹਾਂ, ਪਰ ਉਹਦੇ ਤੋਂ ਅੱਗੇ ਅਕਾਲ ਪੁਰਖ ਵਾਹਿਗੁਰੂ ਦੀ ਖੇਡ, ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਇਸ ਰਸਤੇ ਦੇ ਉੱਤੇ ਤੁਰਿਆ ਜਾਂਦਾ ਹੈ। ਔਰ ਗੁਰੂ ਦੇ ਸ਼ਬਦ ਦੀ ਸੋਝੀ, ਗੁਰੂ ਦੇ ਸ਼ਬਦ ਦੀ ਸਮਝ, ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਸਮਝ ਗੁਰੂ ਦੇ ਪ੍ਰਸਾਦ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਆਉਂਦੀ ਹੈ। ਸਤਿਗੁਰੂ ਨੇ ਸੰਖੇਪ ਰੂਪ ਦੇ ਵਿੱਚ ਜੋ ਮੰਗਲ ਉਚਾਰਿਆ ਹੈ, ਸਤਿਗੁਰੂ ਆਖਦੇ ਪਏ ਨੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਇੱਕ ਰਸ ਵਿਆਪਕ ਹੈ, ਸਦੀਵੀ ਕਾਇਮ ਰਹਿਣ ਵਾਲਾ ਹੈ। ਗੁਰੂ ਦੇ ਪ੍ਰਸਾਦ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਮਝਿਆ ਜਾ ਸਕਦਾ ਹੈ ਜੀ।
ਮੀਤਾ ਐਸੇ ਹਰ ਜੀਉ ਪਾਏ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਜਿਸ ਵੇਲੇ ਅਸੀਂ ਪਾਠ ਕਰਦੇ ਹਾਂ ਤੇ ਉਸ ਵੇਲੇ ਸਾਨੂੰ ਕੁਝ ਸ਼ਬਦਾਂ ਦੇ ਦਰਸ਼ਨ ਹੁੰਦੇ ਨੇ, ਜਿਸ ਦੇ ਅੰਦਰ ਸਤਿਗੁਰਾਂ ਨੇ ਮਿੱਤਰ ਨੂੰ ਸੰਬੋਧਨ ਕਰਕੇ ਸ਼ਬਦ ਆਖੇ ਨੇ। ਜਿਵੇਂ ਸਾਡੇ ਨਿਤਨੇਮ ਦੀ ਬਾਣੀ ਹੈ ਸੋਹਿਲਾ ਸਾਹਿਬ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਉੱਥੇ ਵੀ ਬਚਨ ਕਰਦੇ ਨੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਉਪਕਾਰ ਹੈ। ਸਤਿਗੁਰੂ ਜੀ ਉੱਚੀ ਅਵਸਥਾ ਦੇ ਉੱਤੇ ਬਿਰਾਜਮਾਨ ਹੋ ਕੇ ਜਦੋਂ ਸੰਗਤ ਨੂੰ, ਆਪਣੇ ਬੱਚਿਆਂ ਨੂੰ, ਸਿੱਖਾਂ ਨੂੰ ਆਵਾਜ਼ ਦਿੰਦੇ ਨੇ, ਤੇ ਕਿਤੇ ਸਤਿਗੁਰੂ ਭਾਈ ਕਹਿ ਕੇ ਆਵਾਜ਼ ਮਾਰਨਗੇ, ਕਿਤੇ ਸਤਿਗੁਰੂ ਮਿੱਤਰ ਕਹਿ ਕੇ ਆਵਾਜ਼ ਮਾਰਨਗੇ। ਜਿਵੇਂ ਸਤਿਗੁਰੂ ਗੁਰਮੁਖ ਜਨ ਨੂੰ ਮੀਤ ਕਹਿ ਕੇ, ਮਿੱਤਰ ਕਹਿ ਕੇ ਸੰਬੋਧਨ ਕਰਦੇ ਨੇ, ਇੱਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਜਦੋਂ ਅਸੀਂ ਹੋਰ ਸ਼ਬਦਾਂ ਦੇ ਦਰਸ਼ਨ ਕਰਾਂਗੇ ਤੇ ਉੱਥੇ ਦੋ ਗੁਰਮੁਖ ਜਨ ਵੀ ਆਪਸ ਦੇ ਵਿੱਚ ਇੱਕ ਦੂਸਰੇ ਦੇ ਲਈ ਮਿੱਤਰ ਸ਼ਬਦ ਵਰਤਦੇ ਨੇ। ਪਾਵਨ ਬਚਨ, ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ ਸੁਣ ਮੀਤਾ, ਜੀਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹ ਦਿਖਾਈ। ਉੱਥੇ ਵੀ ਮਿੱਤਰ ਨੂੰ ਸੰਬੋਧਨ ਸ਼ਬਦ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਹੀ ਮੁਬਾਰਕ ਬਚਨ ਹੈ। ਹਜ਼ੂਰ ਨੇ ਬਚਨ ਕੀਤੇ ਨੇ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਭਾਵ ਕਹਿਣ ਦਾ ਇਹ ਕਿ ਗੁਰਬਾਣੀ ਦੇ ਪਾਠ ਦਰਸ਼ਨ ਨੂੰ ਜਦੋਂ ਅਸੀਂ ਕਰਾਂਗੇ ਤੇ ਉਹਦੇ ਵਿੱਚ ਸਾਨੂੰ ਉਹ ਸ਼ਬਦ ਨਜ਼ਰ ਆਉਣਗੇ ਜਿਹਦੇ ਵਿੱਚ ਸਤਿਗੁਰੂ ਮਿੱਤਰ ਨੂੰ ਸੰਬੋਧਨ ਹੋ ਕੇ ਗੱਲ ਕਰਦੇ ਨੇ। ਇਹ ਜੋ ਪਾਵਨ ਸ਼ਬਦ ਹੈ, ਇਹਦੇ ਵਿੱਚ ਵੀ ਸਤਿਗੁਰੂ ਨੇ ਜਿਗਿਆਸੂ ਨੂੰ ਮਿੱਤਰ ਕਹਿ ਕੇ ਸੰਬੋਧਨ ਕੀਤਾ ਹੈ ਤੇ ਨਾਲ ਮਹਾਰਾਜ ਨੇ ਅਵਸਥਾ ਦਾ ਜ਼ਿਕਰ ਕੀਤਾ ਹੈ। ਐ ਮਿੱਤਰ ਜੀ, ਐਸੇ ਹਰੀ ਨੂੰ ਅਸੀਂ ਪ੍ਰਾਪਤ ਕਰ ਲਿਆ ਹੈ। ਮੀਤਾ, ਐਸੇ ਹਰ ਜੀਓ ਪਾਏ, ਐਸੇ ਹਰੀ ਨੂੰ ਅਸੀਂ ਪ੍ਰਾਪਤ ਕੀਤਾ ਹੈ। ਉਹ ਹਰੀ ਕਿਵੇਂ ਦਾ ਹੈ, ਉਹਦਾ ਸੁਭਾਅ ਕਿਵੇਂ ਦਾ ਹੈ, ਉਹਦੇ ਬਾਰੇ ਸਤਿਗੁਰੂ ਜੀ ਅੱਗੇ ਸਾਨੂੰ ਬਖਸ਼ਿਸ਼ ਕਰਦੇ ਹਨ ਜੀ।
ਛੋੜ ਨਾ ਜਾਏ ਸਦਹੀ ਸੰਗੇ, ਅਣ ਦਿਨ ਗੁਰ ਮਿਲ ਗਾਏ।
ਉਸ ਅਕਾਲ ਪੁਰਖ ਵਾਹਿਗੁਰੂ ਦਾ ਸੁਭਾਅ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਪਾਤਸ਼ਾਹ ਨੇ ਆਖਿਆ, ਇਹ ਮਿੱਤਰ ਮੈਂ ਐਸੇ ਹਰੀ ਨੂੰ ਪਾ ਲਿਆ ਹੈ। ਤੇ ਉਸ ਮਿੱਤਰ ਨੇ, ਜਿਗਿਆਸੂ ਨੇ, ਸੁਭਾਵਕ ਗੱਲ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸਵਾਲ ਕੀਤਾ, ਸੱਚੇ ਪਾਤਸ਼ਾਹ ਜੀ ਤੁਸੀਂ ਉਹਨੂੰ ਪ੍ਰਾਪਤ ਕੀਤਾ, ਅਸੀਂ ਤੁਹਾਡੇ ਰਸਤੇ ਦੇ ਉੱਤੇ ਤੁਰ ਕੇ ਉਹਨੂੰ ਪ੍ਰਾਪਤ ਕਰ ਸਕੀਏ, ਸਾਨੂੰ ਉਹਦੇ ਸੁਭਾਅ ਬਾਰੇ ਤੇ ਦੱਸੋ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਹਿਲਾ ਉਪਕਾਰ ਇਹ ਬਖਸ਼ਿਸ਼ ਕੀਤਾ ਉਸ ਅਕਾਲ ਪੁਰਖ ਦੇ ਸੁਭਾਅ ਦੇ ਬਾਰੇ। ਹਜ਼ੂਰ ਨੇ ਆਖਿਆ, ਛੋੜ ਨਾ ਜਾਈ, ਉਹ ਛੱਡ ਕੇ ਨਹੀਂ ਜਾਂਦਾ ਕਦੀ। ਜਿਹੜਾ ਛੱਡ ਕੇ ਨਹੀਂ ਜਾਵੇਗਾ, ਇਹਦਾ ਮਤਲਬ ਹੈ ਉਹ ਸੰਗੀ ਹੋਵੇਗਾ। ਤਾਂ ਪਾਤਸ਼ਾਹ ਨੇ ਨਾਲ ਉਹਦਾ ਬਚਨ ਆਖਿਆ, ਸਦ ਹੀ ਸੰਗੇ, ਜੋ ਛੱਡ ਕੇ ਨਹੀਂ ਜਾਂਦਾ ਤੇ ਹਮੇਸ਼ਾ ਸਾਡੇ ਨਾਲ ਹੈ, ਉਹ ਐਸੇ ਅਕਾਲ ਨੂੰ ਪਾ ਲਿਆ ਹੈ। ਇਹਨੂੰ ਹੁਣ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਤੋਂ ਬਾਣੀ ਦੇ ਦੁਆਰਾ ਦਰਸ਼ਨ ਕਰਾਂਗੇ, ਤੇ ਸੁਭਾਵਕ ਗੱਲ ਹੈ, ਇਸ ਸੰਸਾਰ ਦੇ ਵਿੱਚ ਸਾਡਾ ਜੋ ਸੰਬੰਧ ਬਣਦਾ ਹੈ, ਉਹ ਬਣਦਾ ਹੈ ਸਾਡੇ ਸਰੀਰ ਦੇ ਨਾਲ। ਅਸੀਂ ਹਾਂ ਤੇ ਫਿਰ ਆ ਸੰਸਾਰ ਦੀ ਹੋਂਦ ਨੂੰ ਅਸੀਂ ਕੁਝ ਜਾਣਦੇ ਹਾਂ। ਇਸ ਸੰਸਾਰ ਦੇ ਵਿੱਚ ਸਾਡਾ ਜਨਮ ਹੁੰਦਾ ਹੈ, ਸਾਨੂੰ ਸਾਡੇ ਰਿਸ਼ਤੇਦਾਰ, ਸਾਡੇ ਮਾਤਾ ਪਿਤਾ ਮਿਲਦੇ ਨੇ। ਇਹ ਸਾਡਾ ਇਸ ਸੰਸਾਰ ਦੇ ਨਾਲ ਪਹਿਲਾ ਸੰਬੰਧ ਬਣਦਾ ਹੈ। ਦੂਜੇ ਨੰਬਰ ਦੇ ਉੱਤੇ ਫਿਰ ਸਾਨੂੰ ਮਿਲਦਾ ਹੈ ਪਦਾਰਥ। ਸੰਸਾਰ ਦੇ ਵਿੱਚ ਸਾਡੇ ਕੋਲ ਦੋ ਚੀਜ਼ਾਂ ਨੇ ਮੁੱਖ ਤੌਰ ਦੇ ਉੱਤੇ, ਇੱਕ ਹੈ ਸਾਡੇ ਸੰਬੰਧੀ ਤੇ ਦੂਜਾ ਹੈ ਸਾਨੂੰ ਮਿਲੀਆਂ ਹੋਈਆਂ ਚੀਜ਼ਾਂ। ਔਰ ਸਭ ਤੋਂ ਵੱਡੀ ਗੱਲ ਗੁਰੂ ਸਾਹਿਬ ਨੇ ਇੱਥੇ ਇਹ ਆਖੀ ਹੈ ਕਿ ਭਾਈ, ਜੋ ਕੁਝ ਇਸ ਸੰਸਾਰ ਦੇ ਵਿੱਚ ਸਾਨੂੰ ਮਿਲਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਅਗਵਾਈ ਕੀਤੀ, ਜੋ ਮਿਲਿਆ ਹੈ ਉਹ ਸਾਡੇ ਕੋਲੋਂ ਛੁੱਟ ਵੀ ਜਾਵੇਗਾ। ਸੰਸਾਰ ਦਾ ਸੰਬੰਧ ਸਾਡੇ ਨਾਲ ਤੇ ਸਾਡਾ ਸੰਬੰਧ ਸੰਸਾਰ ਦੇ ਨਾਲ ਇਸ ਕਰਕੇ ਬਣਦਾ ਹੈ ਕਿ ਸਾਡਾ ਸਰੀਰ ਹੈ। ਪਰ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੋਲ ਬੈਠੀਏ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਜਾਗ ਲੇਹੋ ਰੇ ਮਨਾ ਜਾਗ ਲੇਹੋ, ਕਹਾ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਸੋ ਭੀ ਸੰਗ ਨਾ ਹੋਇਆ। ਸਭ ਤੋਂ ਨੇੜੇ ਜੇਕਰ ਬੰਦੇ ਦੇ ਦਿਸਣ ਵਾਲੀ ਚੀਜ਼ ਦੇ ਵਿੱਚ ਕੋਈ ਚੀਜ਼ ਹੈ ਤੇ ਉਹ ਬੰਦੇ ਦਾ ਸਰੀਰ ਹੈ ਸਭ ਤੋਂ। ਪਰ ਗੁਰੂ ਸਾਹਿਬ ਕਹਿੰਦੇ ਨੇ, ਥੋੜ੍ਹਾ ਜਿਹਾ ਧਿਆਨ ਦੇ ਨਾਲ ਵੇਖ ਭਾਈ, ਸੰਸਾਰ ਦੇ ਵਿੱਚ ਆਇਆ ਹੈ, ਤੂੰ ਸਰੀਰ ਲੈ ਕੇ ਆਇਆ ਹੈ, ਜਿੱਦਣ ਤੁਰਦਾ ਹੈ ਉਦਣ ਇਹ ਵੀ ਤੇਰੇ ਨਾਲ ਨਹੀਂ ਹੁੰਦਾ। ਜੋ ਤਨ ਉਪਜਿਆ ਸੰਗ ਸੋ ਭੀ ਸੰਗ ਨਾ ਹੋਇਆ। ਤੇ ਉਹ ਏਦਾਂ ਨਹੀਂ ਕਿ ਗੁਰੂ ਸਾਹਿਬ ਨੇ ਆਖਿਆ ਕਿ ਇੱਕੋ ਦਮ ਹੀ ਇਹ ਸਰੀਰ ਸਾਡੇ ਨਾਲੋਂ ਦੂਰ ਚਲਾ ਗਿਆ। ਕਦੀ ਕਦੀ ਸੰਸਾਰ ਦੇ ਵਿੱਚ ਸਾਡੇ ਨਾਲ ਇੱਦਾਂ ਹੁੰਦਾ ਹੈ, ਸਾਡੇ ਗਿਆਨ ਇੰਦਰੇ, ਸਾਡੇ ਕਰਮ ਇੰਦਰੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਸਾਨੂੰ ਇਕੱਠੇ ਮਿਲਦੇ ਨੇ, ਪਰ ਹੌਲੀ ਹੌਲੀ ਸਾਡੇ ਤੋਂ ਉਮਰ ਕਰਕੇ, ਕਿਸੇ ਹੋਰ ਕਾਰਨ ਕਰਕੇ ਸਾਡੇ ਤੋਂ ਦੂਰ ਵੀ ਹੋਣੇ ਸ਼ੁਰੂ ਹੋ ਜਾਂਦੇ ਨੇ। ਸਭ ਤੋਂ ਸੰਗੀ ਕੀ ਹੈ ਬੰਦੇ ਦੇ? ਬੰਦਾ ਕਹਿੰਦਾ ਜੀ ਮੇਰਾ ਸਰੀਰ ਸਭ ਤੋਂ ਨੇੜੇ ਹੈ। ਅਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਬਾਬਾ ਫਰੀਦ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਨੇ, ਕਹਿੰਦੇ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਚੱਬਣ ਚੱਬਣ ਦਾ ਕੰਮ ਕਰਨ ਵਾਲੇ ਸਾਡੇ ਦੰਦ, ਚੱਲਣ ਚੱਲਣ ਦਾ ਕੰਮ ਕਰਨ ਵਾਲੇ ਸਾਡੇ ਪੈਰ, ਰਤਨ ਸੰਸਾਰ ਨੂੰ ਵੇਖਣ ਵਾਲੇ ਸਾਡੇ ਨੇਤਰ। ਚੱਬਣ ਚੱਲਣ ਰਤਨ ਸੇ ਸੁਣੀਅਰ, ਸੰਸਾਰ ਨੂੰ ਸੁਣਨ ਵਾਲੇ, ਦੁਨੀਆਂ ਦੀਆਂ ਗੱਲਾਂ ਨੂੰ ਸੁਣਨ ਵਾਲੇ ਸਾਡੇ ਕੰਨ। ਹੌਲੀ ਹੌਲੀ ਆਪਣੀ ਤਾਕਤ ਦੇ ਵਿੱਚੋਂ ਘਟਦੇ ਗਏ। ਉਹ ਸੁਣਨ ਸ਼ਕਤੀ ਜਿੰਨੀ ਪਹਿਲਾਂ ਸੀ ਹੁਣ ਓਨੀ ਨਹੀਂ ਰਹੀ, ਉਹ ਦੇਖਣ ਸ਼ਕਤੀ ਜਿੰਨੀ ਪਹਿਲਾਂ ਸੀ ਓਨੀ ਨਹੀਂ ਰਹੀ, ਉਹ ਚੱਲਣ ਸ਼ਕਤੀ ਜਿੰਨੀ ਪਹਿਲਾਂ ਸੀ ਹੁਣ ਨਹੀਂ ਰਹੀ, ਉਹ ਕਿੱਥੇ ਚਲੇ ਗਏ? ਮਰਦ ਕਹਿੰਦੇ ਨੇ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਕਹਿੰਦੇ ਸਰੀਰ ਨੇ ਧਾ ਮਾਰ ਦਿੱਤੀ, ਇਹ ਤੇ ਮੇਰੇ ਮਿੱਤਰ ਸੀ, ਮੈਂ ਤੇ ਇਹਨਾਂ ਨੂੰ ਸੰਗੀ ਮੰਨਦਾ ਸੀ, ਇਹ ਕਿੱਥੇ ਚਲੇ ਗਏ? ਸਰੀਰ ਦੇ ਨਾਲ ਹੁੰਦੇ ਨੇ ਕੰਨ, ਸੁਣਨ ਸ਼ਕਤੀ ਗਵਾ ਦਿੰਦੇ ਨੇ, ਸਰੀਰ ਦੇ ਨਾਲ ਹੁੰਦੀਆਂ ਨੇ ਅੱਖਾਂ, ਦੇਖਣ ਸ਼ਕਤੀ ਘੱਟ ਹੋ ਜਾਂਦੀ ਹੈ। ਬੰਦੇ ਦੇ ਸਭ ਤੋਂ ਨੇੜੇ ਤੇ ਬੰਦੇ ਦਾ ਸਰੀਰ ਹੈ, ਪਰ ਗੁਰੂ ਸਾਹਿਬ ਆਖਦੇ ਪਏ ਨੇ ਅਕਾਲ ਪੁਰਖ ਵਾਹਿਗੁਰੂ ਐਸੇ ਮਿੱਤਰ ਨੂੰ ਪਾਇਆ ਹੈ ਜੋ ਸਾਡਾ ਸਦਾ ਹੀ ਸੰਗੀ ਹੈ ਤੇ ਸਾਨੂੰ ਛੱਡ ਕੇ ਨਹੀਂ ਜਾਂਦਾ। ਤੇ ਮੇਰੇ ਵਰਗੇ ਦੇ ਮਨ 'ਚ ਖਿਆਲ ਆ ਜਾਂਦਾ ਹੈ ਬੰਦੇ ਦਾ ਸਰੀਰ ਵੀ ਤੇ ਬੰਦੇ ਨੂੰ ਛੱਡ ਕੇ ਨਹੀਂ ਜਾਂਦਾ। ਹਜ਼ੂਰ ਨੇ ਆਖਿਆ ਥੋੜ੍ਹਾ ਜਿਹਾ ਧਿਆਨ ਦੇ ਨਾਲ ਵੇਖ ਭਾਈ, ਤੇਰਾ ਸਰੀਰ ਹੌਲੀ ਹੌਲੀ ਕਰਕੇ ਤੇਰਾ ਸਾਥ ਹੀ ਛੱਡੀ ਜਾਂਦਾ ਹੈ। ਤੇ ਜਦੋਂ ਸਰੀਰ ਸਾਥ ਛੱਡਦਾ ਹੈ ਫਿਰ ਕਿਹੜੀ ਚੀਜ਼ ਹੈ ਜਿਹੜੀ ਬੰਦੇ ਦੇ ਨਾਲ ਹੈ? ਬਾਬਾ ਰਵਿਦਾਸ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਜਦੋਂ ਅਸੀਂ ਪੜ੍ਹਾਂਗੇ ਤੇ ਬਾਬਾ ਰਵਿਦਾਸ ਕਹਿੰਦੇ ਦੇਖ ਭਾਈ ਇਹ ਤੇ ਅਟਲ ਸੱਚਾਈ ਹੈ, ਤੇਰਾ ਸਰੀਰ ਹੌਲੀ ਹੌਲੀ ਤੇਰਾ ਸਾਥ ਛੱਡਦਾ ਜਾਂਦਾ ਹੈ, ਛਿੱਜਦਾ ਹੈ ਤੇਰਾ ਸਰੀਰ, ਪਰ ਇੱਕ ਗੱਲ ਚੇਤੇ ਰੱਖ, ਇੱਕ ਹੈ ਤੇ ਤੇਰੇ ਸਰੀਰ ਦੇ ਅੰਦਰ ਪਰ ਤੇਰੇ ਹੱਥ ਤੋਂ ਵੀ ਨੇੜੇ ਹੈ, ਉਹ ਹੈ ਤੇਰੇ ਸਰੀਰ ਦੇ ਅੰਦਰ। ਤੇਰਾ ਸਰੀਰ ਛਿੱਜਦਾ ਹੈ ਪਰ ਇਹ ਨਹੀਂ ਕਿ ਤੇਰੇ ਸਰੀਰ ਛਿੱਜਣ ਦੇ ਨਾਲ ਉਹ ਛਿੱਜ ਜਾਂਦਾ ਹੈ, ਤੇਰੇ ਸਰੀਰ ਘਟਣ ਦੇ ਨਾਲ ਉਹ ਘਟ ਜਾਂਦਾ ਹੈ, ਔਰ ਕਿੰਨਾ ਨੇੜੇ ਹੈ? ਬਾਬਾ ਰਵਿਦਾਸ ਕਹਿੰਦੇ ਸਰਬੇ ਏਕ ਅਨੇਕੈ ਸਵਾਮੀ ਸਭ ਘਟ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੈ ਹੋਏ ਸੋ ਹੋਈ। ਸਰੀਰ ਦੇ ਕਿਸੇ ਵੀ ਹਿੱਸੇ ਦੇ ਉੱਤੇ ਸਾਨੂੰ ਕੁਝ ਮਹਿਸੂਸ ਹੋਵੇ ਸਭ ਤੋਂ ਪਹਿਲਾਂ ਉੱਥੇ ਹੱਥ ਪਹੁੰਚੇਗਾ ਸਾਡਾ, ਸਭ ਤੋਂ ਪਹਿਲਾਂ ਸਾਡਾ ਹੱਥ ਪਹੁੰਚਦਾ ਹੈ ਉੱਥੇ। ਪਰ ਬਾਬਾ ਰਵਿਦਾਸ ਕਹਿੰਦੇ ਇੱਕ ਹੈ ਜਿਹੜਾ ਤੇਰਾ ਤੇਰੇ ਹੱਥ ਤੋਂ ਵੀ ਨੇੜੇ ਹੈ, ਕਹਿ ਰਵਿਦਾਸ ਹੱਥ ਪੈ ਨੇੜੇ, ਹੱਥ ਵੀ ਤੇਰਾ ਉਹਦੇ ਕੋਲੋਂ ਬਾਅਦ 'ਚ ਪਹੁੰਚਦਾ ਹੈ, ਪਹਿਲਾਂ ਉਹ ਉੱਥੇ ਪਹੁੰਚ ਜਾਂਦਾ ਹੈ, ਉਹ ਤੇਰਾ ਇੰਨਾ ਸੰਗੀ ਹੈ, ਤੇਰੇ ਇੰਨਾ ਨੇੜੇ ਹੈ। ਅਤੇ ਗੁਰੂ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ, ਹਜ਼ੂਰ ਨੇ ਆਖਿਆ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ, ਜਿਹੜਾ ਤੇਰੇ ਇੰਨੇ ਜ਼ਿਆਦਾ ਨੇੜੇ ਹੈ। ਮਨੁੱਖ ਦੇ ਸਰੀਰ ਦੇ ਸਭ ਤੋਂ ਨੇੜੇ, ਜੀਵ ਦੇ ਸਭ ਤੋਂ ਨੇੜੇ ਕੀ ਹੈ? ਅਤੇ ਗੁਰੂ ਬਖਸ਼ ਲਵੇ ਹਜ਼ੂਰ ਨੇ ਆਖਿਆ ਬੰਦੇ ਦੇ ਸਭ ਤੋਂ ਨੇੜੇ ਹੈ ਬੰਦੇ ਦਾ ਆਤਮਾ। ਫਿਰ ਸਮਝ ਲਈਏ ਇਸ ਗੱਲ ਨੂੰ, ਸਰੀਰ ਅਸੀਂ ਕਹਿੰਦੇ ਹਾਂ ਕਿਉਂਕਿ ਦਿਸਦਾ ਇਹ ਹੈ, ਪਰ ਅਸਲ ਦੇ ਵਿੱਚ ਸਰੀਰ ਵੀ ਘਟਦਾ ਜਾਂਦਾ ਹੈ। ਮਹਾਰਾਜ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਇਸ ਬਚਨ ਨੂੰ ਆਖਿਆ ਸੀ, ਮਹਾਰਾਜ ਨੂੰ ਪੁੱਛਿਆ ਜੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਸਤਿਗੁਰੂ ਜੀ ਸਾਡੇ ਉੱਤੇ ਇਹ ਬਖਸ਼ਿਸ਼ ਕਰੋ, ਬੰਦਾ ਸਭ ਤੋਂ ਨੇੜੇ ਕਿੱਥੇ ਹੈ, ਭਾਵ ਕਿ ਬੰਦਾ ਕਿਸ ਚੀਜ਼ ਦੇ ਵਰਗਾ ਹੈ, ਬੰਦੇ ਦਾ ਅਸਲਾ ਕੀ ਹੈ, ਮੂਲ ਕੀ ਹੈ? ਤੇ ਗੁਰੂ ਸਾਹਿਬ ਨੇ ਆਖਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਹਾਰਾਜ ਨੇ ਆਖਿਆ ਮਨ ਤੇ ਜੋਤ ਵਰਗਾ ਹੈ, ਸਰੀਰ ਦਾ ਸੰਬੰਧ ਤੇ ਹੌਲੀ ਹੌਲੀ ਘਟਦਾ ਹੈ, ਹੌਲੀ ਹੌਲੀ ਇਹ ਛਿੱਜਣ ਲੱਗ ਪੈਂਦਾ ਹੈ, ਪਰ ਮਨ ਦਾ ਸੰਬੰਧ ਮਨ ਕਿਹਦੇ ਵਰਗਾ ਹੈ? ਮਨ ਅਕਾਲ ਵਰਗਾ ਹੈ। ਮਨ ਤੂੰ ਜੋਤ ਸਰੂਪ ਹੈ, ਇਹਨੂੰ ਹੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਖਿਆ ਸੀ ਉਸ ਜੋਤ ਦੇ ਕਰਕੇ ਸਾਰੇ ਅਸੀਂ ਤੁਰੇ ਫਿਰਦੇ ਹਾਂ। ਮਤਾਂ ਕਿਸੇ ਨੂੰ ਲੱਗੇ ਸਰੀਰ ਕਰਕੇ ਤੁਰੇ ਫਿਰਦੇ ਹਾਂ। ਬੜਿਆਂ ਬੰਦਿਆਂ ਦੇ ਸਰੀਰਾਂ ਦੇ ਅੰਗ ਉਹਨਾਂ ਦੇ ਸਰੀਰਾਂ ਦੇ ਨਾਲੋਂ ਭੰਗ ਹੋ ਜਾਂਦੇ ਨੇ, ਬੰਦੇ ਫਿਰ ਤੁਰੇ ਫਿਰਦੇ ਨੇ। ਉਹ ਕਿਹੜੀ ਚੀਜ਼ ਕਰਕੇ ਤੁਰਦੇ ਨੇ? ਤੇ ਉਹ ਜੋਤ ਕਰਕੇ ਤੁਰਦੇ ਨੇ। ਹਜ਼ੂਰ ਨੇ ਆਖਿਆ, ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮਹਿ ਚਾਨਣ ਹੋਏ, ਮਨ ਹੈ ਤੇ ਜੋਤ ਵਰਗਾ ਹੈ, ਮਨ ਜੋਤ ਵਰਗਾ ਹੈ। ਪਰ ਗੁਰੂ ਸਾਹਿਬ ਨੇ ਨਾਲ ਇਸ ਗੱਲ ਨੂੰ ਆਖਿਆ, ਜਿਵੇਂ ਉਹ ਜੋਤ ਸਰੂਪ ਹੈ, ਬੰਦੇ ਦੇ ਸਭ ਤੋਂ ਨੇੜੇ ਹੈ ਹੀ ਉਹ ਹੈ, ਸਰੀਰ ਬੰਦੇ ਦੇ ਉਹਨਾਂ ਨੇੜੇ ਨਹੀਂ ਹੈ। ਫਰਕ ਫਿਰ ਸਮਝ ਲਈਏ ਇਸ ਗੱਲ ਨੂੰ ਕਿ ਸਾਡੀ ਪਕੜ ਦੇ ਵਿੱਚ ਇਹ ਗੱਲ ਆਵੇ। ਸਰੀਰ ਮਹਾਰਾਜ ਨੇ ਆਖਿਆ ਮਿਲਦਾ ਹੈ, ਹੌਲੀ ਹੌਲੀ ਛਿੱਜਦਾ ਹੈ। ਇੱਕ ਚੀਜ਼ ਹੈ ਜਿਹੜੀ ਹੱਥ ਤੋਂ ਵੀ ਨੇੜੇ ਹੈ, ਨਾ ਉਹ ਛਿੱਜਦੀ ਹੈ, ਨਾ ਉਹ ਘਟਦੀ ਹੈ, ਨਾ ਉਹ ਬਜ਼ੁਰਗ ਹੁੰਦੀ ਹੈ, ਨਾ ਉਹਦੇ ਉੱਤੇ ਕਦੀ ਉਮਰ ਦਾ ਪ੍ਰਭਾਵ ਪੈਂਦਾ ਹੈ। ਤੇ ਉਹ ਕੀ ਹੈ? ਉਹ ਹੈ ਸਾਡੇ ਅੰਦਰ ਚੱਲਦੀ ਹੋਈ ਜੋਤ, ਉਹ ਹੈ ਸਾਡੇ ਅੰਦਰ ਜੋਤ। ਔਰ ਇਹਨੂੰ ਗੁਰੂ ਸਾਹਿਬ ਨੇ ਆਖਿਆ ਹੈ ਸਾਰਿਆਂ ਦੇ ਅੰਦਰ, ਪਰ ਪ੍ਰਗਟ ਗੁਰੂ ਦੀ ਬਖਸ਼ਿਸ਼ ਦੇ ਨਾਲ ਹੁੰਦੀ ਹੈ। ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਉਸ ਜੋਤ ਦੇ ਨਾਲ ਸਾਡਾ ਸੰਬੰਧ ਬਣ ਗਿਆ ਹੈ। ਔਰ ਫਿਰ ਕਹਿ ਦੇਵਾਂ, ਸੰਸਾਰ ਦੀਆਂ ਮਿਲੀਆਂ ਚੀਜ਼ਾਂ ਸੀ, ਸੰਸਾਰ ਦੇ ਵਿੱਚ ਵਿਚਰਦਿਆਂ ਵਿਚਰਦਿਆਂ ਸਾਡੇ ਕੋਲੋਂ ਚਲੀਆਂ ਵੀ ਗਈਆਂ, ਪਰ ਇੱਕ ਚੀਜ਼ ਸਾਡੇ ਕੋਲੋਂ ਕਦੀ ਨਹੀਂ ਗਈ, ਉਹ ਸੀ ਸਾਡੇ ਅੰਦਰ ਦਾ ਸਾਡਾ ਆਪਾ, ਜਿਹਦੇ ਕਰਕੇ ਸਾਡਾ ਸੰਸਾਰ ਦੇ ਨਾਲ ਸੰਬੰਧ ਬਣਿਆ ਹੈ, ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਨਾ, ਕਬੀਰ ਜਾਕੋ ਖੋਜ ਤੇ ਪਾਇਓ ਸੋਈ ਠੋਰ, ਸੋਈ ਫਿਰ ਕੇ ਤੂੰ ਭਇਆ ਜਾਕੋ ਕਹਿਤਾ ਔਰ, ਜਿਹਨੂੰ ਮੈਂ ਕੁਝ ਹੋਰ ਸਮਝਦਾ ਪਿਆ ਸੀ, ਮਹਾਰਾਜ ਆਖਦੇ ਨੇ ਉਹ ਮੈਂ ਬਣ ਗਿਆ, ਮੈਂ ਉਹੀ ਰੂਪ ਬਣ ਗਿਆ। ਇੱਥੇ ਗੁਰੂ ਸਾਹਿਬ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ, ਐਸੇ ਮਿੱਤਰ ਹਰੀ ਨੂੰ ਅਸੀਂ ਪਾ ਲਿਆ ਹੈ ਜਿਹੜਾ ਸਾਨੂੰ ਛੱਡ ਕੇ ਕਦੀ ਨਹੀਂ ਜਾਂਦਾ। ਛੱਡ ਕੇ ਕਿਹੜੀ ਦੇਈ ਜਾਵੇਗੀ ਚੀਜ਼ ਜਿਹੜੀ ਸਾਡੇ ਤੋਂ ਦੂਜੀ ਹੋ ਹੀ ਨਹੀਂ ਸਕਦੀ। ਜੋ ਦੋ ਹੋ ਸਕਦੀਆਂ ਨੇ ਉਹ ਛੁੱਟ ਵੀ ਜਾਂਦੀਆਂ ਨੇ, ਉਹ ਵੱਖ ਵੀ ਹੋ ਜਾਂਦੀਆਂ ਨੇ, ਪਰ ਉਹ ਕਦੀ ਨਹੀਂ ਛੱਡ ਕੇ ਜਾਂਦੀ। ਲੱਕੜ ਦੇ ਵਿੱਚੋਂ ਫਰਨੀਚਰ ਵੇਖਣ ਨੂੰ ਲੱਗੇਗਾ ਜੀ, ਲੱਕੜ ਤੋਂ ਫਰਨੀਚਰ ਤਿਆਰ ਹੋਇਆ ਹੈ, ਫਰਨੀਚਰ ਲੱਕੜ ਨੂੰ ਕਿੱਦਾਂ ਛੱਡ ਸਕਦਾ ਹੈ? ਉਹਦਾ ਆਪਾ ਹੈ। ਵੇਖਣ ਨੂੰ ਲੱਗੇਗਾ ਪਾਣੀ ਤੇ ਲਹਿਰ ਵੱਖ ਹੈ, ਲਹਿਰ ਪਾਣੀ ਨੂੰ ਛੱਡ ਕੇ ਜਾ ਕਿੱਥੇ ਸਕਦੀ ਹੈ? ਉਹ ਜਾ ਹੀ ਨਹੀਂ ਸਕਦੀ। ਸਾਡਾ ਆਪਾ ਸਾਡੇ ਆਪੇ ਨੂੰ ਛੱਡ ਕੇ ਹੋਰ ਕਿਤੇ ਦੂਜਾ ਹੋ ਹੀ ਨਹੀਂ ਸਕਦਾ, ਜੋ ਦੂਜਾ ਹੋਵੇਗਾ ਉਹ ਵਿਛੜੇਗਾ ਵੀ। ਮਹਾਰਾਜ ਨੇ ਆਖਿਆ ਛੋੜ ਨਾ ਜਾਈ ਸਦ ਹੀ ਸੰਗੇ, ਉਹ ਛੱਡ ਕੇ ਨਹੀਂ ਜਾਂਦਾ, ਸਦਾ ਸਦਾ ਸਾਡਾ ਸੰਗੀ ਹੈ। ਤੇ ਪਰ ਉਸ ਮਾਲਕ ਨੂੰ ਗਾਇਆ ਕਿੱਦਾਂ ਜਾਂਦਾ ਹੈ ਜੋ ਹੈ ਸੰਗੀ? ਤੇ ਗੁਰੂ ਸਾਹਿਬ ਨੇ ਆਖਿਆ ਅਨ ਦਿਨ ਗੁਰਮਿਲ ਗਾਏ। ਅਨ ਦਿਨ ਦਾ ਮਤਲਬ ਹੈ ਦਿਨ ਰਾਤ ਗੁਰੂ ਨੂੰ ਮਿਲ ਕੇ ਉਹਨੂੰ ਗਾਇਆ ਜਾਂਦਾ ਹੈ। ਗੁਰਬਾਣੀ ਨੂੰ ਗਾਇਨ ਕਰਨ ਦੇ, ਗੁਰੂ ਨੂੰ ਮਿਲ ਕੇ ਸ਼ਬਦ ਗਾਉਣ ਦੇ ਦੋ ਤਰੀਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਨੇ। ਜਿਵੇਂ ਅਸੀਂ ਆਰੰਭਤਾ 'ਚ ਇੱਕ ਬਚਨ ਸਾਂਝਾ ਕੀਤਾ ਹੈ, ਪ੍ਰਸਾਦ ਅਤੇ ਪ੍ਰਿਆਸ। ਗੁਰੂ ਬਖਸ਼ਿਸ਼ ਕਰੇ ਪਹਿਲਾਂ ਸਾਡਾ ਪ੍ਰਿਆਸ ਹੁੰਦਾ ਹੈ, ਜਿਹਨੂੰ ਵੱਖ ਵੱਖ ਲਫ਼ਜ਼ਾਂ ਦੇ ਵਿੱਚ ਅਸੀਂ ਸ਼ਬਦ ਅਭਿਆਸ ਆਖ ਦਿੰਦੇ ਹਾਂ, ਨਾਮ ਅਭਿਆਸ ਆਖ ਦਿੰਦੇ ਹਾਂ। ਅਭਿਆਸ ਦਾ ਮਤਲਬ ਕੀ ਹੈ? ਸਾਡਾ ਯਤਨ, ਸਾਡੀ ਕੋਸ਼ਿਸ਼। ਗੁਰੂ ਨੂੰ ਮਿਲ ਕੇ ਗਾਉਣਾ ਇਹ ਸਾਡਾ ਇੱਕ ਅਭਿਆਸ ਹੈ। ਇਹਦੇ ਬਾਰੇ ਭਾਈ ਗੁਰਦਾਸ ਸਾਹਿਬ ਕਹਿੰਦੇ ਹੁੰਦੇ ਨੇ, ਭਾਈ ਗੁਰਦਾਸ ਸਾਹਿਬ ਜੀ ਨੂੰ ਸਿੱਖਾਂ ਨੇ ਪੁੱਛਿਆ ਜੀ ਕਿੰਨਾ ਚਿਰ ਸ਼ਬਦ ਅਭਿਆਸ ਕਰਨਾ ਹੈ? ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨਾਂ ਚਿਰ ਜਿੰਨਾ ਚਿਰ ਅੰਦਰ ਵਸਦੀ ਹੋਈ ਜੋਤ ਪ੍ਰਗਟ ਨਹੀਂ ਹੋ ਜਾਂਦੀ। ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਇਹ ਜੋਤ ਪ੍ਰਗਟ ਹੋਣੀ ਹੈ। ਤੇ ਸਿੱਖਾਂ ਨੇ ਆਖਿਆ ਜੀ ਕਿੰਨਾ ਚਿਰ ਸਾਨੂੰ ਅਭਿਆਸ ਕਰਨਾ ਪੈਣਾ ਹੈ? ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨਾਂ ਚਿਰ ਜਿੰਨਾ ਚਿਰ ਜੋਤ ਪ੍ਰਗਟ ਨਹੀਂ ਹੁੰਦੀ। ਤੇ ਉਹਨਾਂ ਨੇ ਸਿੱਖਾਂ ਨੂੰ ਫਿਰ ਸਮਝਾਇਆ, ਕਹਿੰਦੇ ਵੇਖੋ ਸਤਿਗੁਰਾਂ ਨੇ ਸਾਨੂੰ ਆਖਿਆ ਹੈ ਜੋਤ ਬੰਦੇ ਦੇ ਅੰਦਰ ਹੈ, ਜਿਹੜਾ ਹੈ ਹੀ ਸੰਗੀ ਹੈ। ਇਹ ਨਹੀਂ ਕਿ ਉਹ ਕਈਆਂ ਦੇ ਸੰਗੀ ਹੈ, ਉਹ ਸਦਾ ਹੀ ਸਾਰਿਆਂ ਦੇ ਸੰਗੀ ਹੈ, ਪਰ ਸਮਝ ਕਿਉਂ ਨਹੀਂ ਆਉਂਦੇ ਉਹਦੇ ਬਾਰੇ? ਉਹਦੇ ਬਾਰੇ ਅਹਿਸਾਸ ਕਿਉਂ ਨਹੀਂ ਹੁੰਦਾ? ਉਹਦੇ ਬਾਰੇ ਸਮਝ ਕਿਉਂ ਨਹੀਂ ਲੱਗਦੀ? ਤੇ ਭਾਈ ਗੁਰਦਾਸ ਸਾਹਿਬ ਆਖਦੇ ਨੇ ਭਾਂਜਨ ਕਹਿ ਜੈਸੇ ਕੋਈ ਦੀਪ ਕਹਿ ਦੁਰਾਏ ਰੱਖੈ, ਮੰਦਰ ਮੈਂ ਅਸ਼ਟ ਹੀ ਦੂਸਰੋ ਨਾ ਜਾਣਈ। ਘਰ ਦੇ ਵਿੱਚ ਕਹਿੰਦੇ ਦੀਵਾ ਪਿਆ ਹੋਵੇ, ਜਗਦਾ ਵੀ ਹੋਵੇ, ਪਰ ਉਹਦੇ ਉੱਤੇ ਆ ਕੇ ਕੋਈ ਭਾਂਡਾ ਮੂਧਾ ਮਾਰ ਦੇਵੇ, ਬਰਤਨ ਉਲਟਾ ਰੱਖ ਦੇਵੇ, ਦੀਵਾ ਤੇ ਜਗਦਾ ਹੁੰਦਾ ਹੈ ਅੰਦਰ, ਪਰ ਉਹ ਭਾਂਡਾ ਫਿਰ ਨਜ਼ਰ ਨਹੀਂ ਆਉਣ ਦਿੰਦਾ ਵੀ ਇੱਥੇ ਦੀਵਾ ਜਗਦਾ ਪਿਆ ਹੈ। ਭਾਂਜਨ ਕਹਿ ਜੈਸੇ ਕੋਈ ਦੀਪ ਕਹਿ ਦੁਰਾਏ ਰਾਖੇ ਮੰਦਰ ਮੈਂ ਅਸ਼ਟ ਹੀ ਦੂਸਰੋ ਨਾ ਜਾਨਈ ਜੋ ਪੈ ਰਖਵਈਆ ਪੁਨ ਪ੍ਰਗਟ ਪ੍ਰਗਾਸ ਕਰੇ ਹਰੈ ਤਮ ਤਿਮਰ ਉਦੋਤ ਜੋਤ ਠਾਨਈ। ਫਿਰ ਕੀ ਹੁੰਦਾ ਹੈ, ਕੋਈ ਹੋਰ ਸੱਜਣ ਆਉਂਦਾ ਹੈ ਉਸ ਟੱਕੇ ਹੋਏ ਦੀਵੇ ਨੂੰ, ਜਦੋਂ ਉਹ ਉੱਪਰ ਦਿੱਤੇ ਹੋਏ ਬਰਤ ਨੂੰ ਉੱਥੋਂ ਹਟਾ ਦਿੰਦਾ ਹੈ ਤੇ ਫਿਰ ਨਾਲ ਕੀ ਹੋ ਜਾਂਦਾ ਹੈ, ਸਗਲ ਸਮੱਗਰੀ ਗ੍ਰਹਿ ਪੇਖੀਐ ਪ੍ਰਤਸ਼ ਰੂਪ ਦੀਪਕ ਦਿਪਈਆ ਤਤ ਕਿਨ ਪਹਿਚਾਨਈ। ਜਿਹੜਾ ਬੰਦਾ ਅਸਲ ਦੇ ਵਿੱਚ ਉਸ ਦੀਵੇ ਦੇ ਉੱਤੋਂ ਉਹ ਢੱਕਣ ਹਟਾ ਦਿੰਦਾ ਹੈ, ਉਹ ਭਾਂਡਾ ਹਟਾ ਦਿੰਦਾ ਹੈ ਤੇ ਨਾਲੇ ਹੀ ਜੋਤ ਨਜ਼ਰ ਆਉਣ ਲੱਗ ਪੈਂਦੀ ਹੈ, ਜਿਹਨੇ ਹਟਾਇਆ ਹੁੰਦਾ ਹੈ ਉਸ ਜੋਤ ਦੇ ਨਾਲ ਹਟਾਉਣ ਵਾਲੇ ਦਾ ਚਿਹਰਾ ਵੀ ਨਜ਼ਰ ਆਉਣ ਲੱਗ ਪੈਂਦਾ ਹੈ। ਇੱਕ ਨੇ ਆ ਕੇ ਢੱਕ ਦਿੱਤਾ ਸੀ ਦੀਵਾ, ਉਹਦਾ ਕੁਝ ਨਜ਼ਰ ਨਹੀਂ ਆਇਆ, ਕਮਰੇ 'ਚ ਵੀ ਹਨੇਰਾ ਨਜ਼ਰ ਆਇਆ। ਇੱਕ ਨੇ ਆ ਕੇ ਜਦੋਂ ਉਹ ਭਾਂਡਾ ਹਟਾ ਦਿੱਤਾ, ਉਹਦੀ ਲੋਹ ਪਈ, ਜਿੱਥੇ ਲੋਹ ਦੇ ਨਾਲ ਚਾਨਣ ਹੋ ਗਿਆ, ਜਿਹਨੇ ਹਟਾਇਆ ਉਹਦਾ ਵੀ ਚਿਹਰਾ ਨਜ਼ਰ ਆਉਣ ਲੱਗ ਪਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਬਸ ਇੰਨਾ ਚਿਰ ਅਭਿਆਸ ਕਰਨਾ ਹੈ, ਜਿਵੇਂ ਦੀਵੇ ਦਾ ਚਾਨਣ ਜਦੋਂ ਤੱਕ ਕਮਰੇ ਦੇ ਵਿੱਚ ਨਹੀਂ ਹੁੰਦਾ ਤੇ ਬਰਤਨ ਹਟਾਉਣ ਵਾਲਾ ਉਦੋਂ ਤੱਕ ਬਰਤਨ ਹਟਾਉਂਦਾ ਹੈ ਜਦੋਂ ਤੱਕ ਸਾਡੇ ਅੰਦਰ ਤੈਸੇ ਅਵਕਟ ਘੱਟ ਗੁਪਤ ਜੋਤੀ ਸਰੂਪ ਗੁਰੂ ਉਪਦੇਸ਼ ਉਨਮਾਨੀ ਉਨਮਾਨਈ, ਗੁਰੂ ਦੇ ਉਪਦੇਸ਼ ਦੇ ਨਾਲ ਉਦੋਂ ਤੱਕ ਸਾਡੇ ਅੰਦਰ ਜਦੋਂ ਤੱਕ ਜੋਤ ਪ੍ਰਗਟ ਨਹੀਂ ਹੁੰਦੀ ਉਦੋਂ ਤੱਕ ਗੁਰੂ ਦੇ ਉਪਦੇਸ਼ ਨੂੰ ਅਸੀਂ ਗਾਉਣਾ ਹੁੰਦਾ ਹੈ ਤੇ ਗੁਰੂ ਦੇ ਉਪਦੇਸ਼ ਨੂੰ ਸਮਝਣਾ ਹੁੰਦਾ ਹੈ। ਪਰ ਨਾਲ ਇੱਕ ਖਿਆਲ ਪੈਦਾ ਹੋ ਜਾਂਦਾ ਹੈ ਵੀ ਗੁਰੂ ਨੂੰ ਮਿਲ ਕੇ ਗਾ ਤੇ ਰਹੇ ਹਾਂ ਤੇ ਸੱਚੇ ਪਾਤਸ਼ਾਹ ਜੀ ਅਭਿਆਸ ਤੱਕ ਹੀ ਗਾਉਣਾ ਹੈ, ਅਭਿਆਸ ਤੋਂ ਬਾਅਦ ਗਾਉਣਾ ਛੱਡ ਦੇਣਾ ਹੈ। ਤੇ ਸਿੱਖਾਂ ਨੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਨਾਲ ਇੱਕ ਦਿਨ ਬਚਨ ਕੀਤੇ, ਪ੍ਰਿਆਸ ਕੀਤਾ, ਸਿੱਖਾਂ ਨੇ ਪ੍ਰਿਆਸ ਕਰਨਾ ਹੈ ਇਹ ਅਸੀਂ ਪ੍ਰਿਆਸ ਦੀ ਗੱਲ ਕੀਤੀ ਤੇ ਸਿੱਖਾਂ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ ਜੀ ਬਾਣੀ ਗਾ ਰਹੇ ਸੀ ਇੱਕ ਦਿਨ। ਸਿੱਖਾਂ ਨੇ ਆਖਿਆ, ਮਹਾਰਾਜ ਬੇਨਤੀ ਕਰਦੇ ਪਏ ਹਾਂ, ਤੁਸੀਂ ਆਪਣੀ ਬਾਣੀ ਦੇ ਵਿੱਚ ਉਚਾਰਿਆ ਹੈ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਐ ਵਾਹਿਗੁਰੂ ਤੁਸੀਂ ਆਨੰਦ ਵੀ ਪ੍ਰਾਪਤ ਕਰ ਲਿਆ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨਾਂ ਦੇ ਅਸਥਾਨ ਦੇ ਉੱਤੇ ਤੁਸੀਂ ਬੈਠੇ ਹੋ, ਗੁਰੂ ਨਾਨਕ ਦਾ ਰੂਪ ਹੋ, ਤੇ ਸੱਚੇ ਪਾਤਸ਼ਾਹ ਤੁਸੀਂ ਅਜੇ ਵੀ ਬਾਣੀ ਪੜ੍ਹਦੇ ਪਏ ਹੋ। ਸਿੱਖ ਤੇ ਇਸ ਕਰਕੇ ਬਾਣੀ ਪੜ੍ਹਦਾ ਹੈ ਨਾ ਤੁਹਾਡੇ ਨਾਲ ਮਹਾਰਾਜ ਸਾਂਝ ਬਣ ਜਾਵੇ, ਤੇ ਸੱਚੇ ਪਾਤਸ਼ਾਹ ਤੁਸੀਂ ਵੀ ਅਜੇ ਬਾਣੀ ਪੜ੍ਹਦੇ ਜੇ। ਤੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਆਖਿਆ, ਜੇਕਰ ਕਿਸੇ ਨੂੰ ਕੋਲਿਆਂ ਦੀ ਖਾਣ ਦੇ ਵਿੱਚੋਂ ਹੀਰੇ ਲੱਭ ਜਾਣ ਤੇ ਕੀ ਉਹ ਬਾਅਦ ਦੇ ਵਿੱਚ ਖੁਦਾਈ ਬੰਦ ਕਰ ਦਿੰਦਾ ਹੈ ਕਿ ਮੈਨੂੰ ਇੱਕ ਲੱਭ ਗਿਆ ਹੈ ਤੇ ਹੁਣ ਮੈਂ ਲੱਭਣਾ ਨਹੀਂ, ਉਹ ਤਾਂ ਸਗੋਂ ਹੋਰ ਜ਼ੋਰ ਦੇ ਨਾਲ ਲੱਭਦਾ ਹੈ ਵੀ ਸ਼ਾਇਦ ਕੁਝ ਹੋਰ ਮਿਲ ਜਾਵੇ। ਮਹਾਰਾਜ ਨੇ ਆਖਿਆ, ਇੱਕ ਬਾਣੀ ਪੜ੍ਹਨੀ ਹੈ ਪ੍ਰਿਆਸ ਦੇ ਲਈ, ਸ਼ਬਦ ਅਭਿਆਸ ਦੇ ਲਈ, ਤਾਂ ਕਿ ਰੱਬ ਦੇ ਘਰ ਦਾ ਰਸਤਾ ਸਾਨੂੰ ਮਿਲ ਜਾਵੇ। ਪਰ ਜਿੱਦਣ ਰਸਤਾ ਮਿਲ ਗਿਆ ਉੱਦਣ ਤਾਂ ਸਗੋਂ ਚੱਲਣ ਦਾ ਆਨੰਦ ਆਉਣਾ ਹੈ, ਉੱਦਣ ਬਾਣੀ ਪੜ੍ਹਨ ਦਾ, ਉੱਦਣ ਬਾਣੀ ਸੁਣਨ ਦਾ, ਉੱਦਣ ਬਾਣੀ ਸਮਝਣ ਦਾ ਆਨੰਦ ਹੀ ਕੁਝ ਹੋਰ ਹੁੰਦਾ ਹੈ। ਗਵਈਆ ਪਹਿਲਾਂ ਆਪਣੀ ਰਿਹਰਸਲ ਕਰਦਾ ਰਹਿੰਦਾ ਹੈ, ਰਿਆਜ਼ ਕਰਦਾ ਰਹਿੰਦਾ ਹੈ, ਉਹ ਰਿਆਜ਼ ਉਹਨੂੰ ਥਕਾਉਂਦਾ ਵੀ ਹੈ, ਉਸ ਰਿਆਜ਼ ਦੇ ਨਾਲ ਕਦੀ ਕਦੀ ਇੱਦਾਂ ਵੀ ਹੋ ਜਾਂਦਾ ਹੈ ਉਹਦਾ ਮਨ ਵੀ ਨਹੀਂ ਕਰਦਾ, ਪਰ ਜਿੱਦਣ ਉਹਨੂੰ ਚੰਗਾ ਗਾਉਣਾ ਆ ਜਾਂਦਾ ਹੈ ਆਪਣੇ ਗਾਏ ਦਾ ਆਪ ਆਨੰਦ ਲੈਂਦਾ ਹੈ, ਫਿਰ ਉਹਦਾ ਗਾਉਣਾ ਹੀ ਕੁਝ ਹੋਰ ਹੋ ਜਾਂਦਾ ਹੈ। ਸਿੱਖ ਅਭਿਆਸ ਬਾਣੀ ਦਾ ਕਰਦਾ ਹੈ, ਕਰਨਾ ਅਭਿਆਸ ਬਾਣੀ ਦਾ ਸਾਡਾ ਫਰਜ਼ ਹੈ, ਪਰ ਜਿੱਦਣ ਬਾਣੀ ਪੜ੍ਹ ਕੇ ਆਨੰਦ ਆਉਣ ਲੱਗ ਪੈਂਦਾ ਹੈ ਉੱਦਣ ਫਿਰ ਨਿਤਨੇਮ ਵੀ ਬੰਦੇ ਦਾ ਨਹੀਂ ਛੁੱਟਦਾ, ਉੱਦਣ ਬਾਣੀ ਦਾ ਅਭਿਆਸ ਵੀ ਬੰਦੇ ਦਾ ਨਹੀਂ ਛੁੱਟਦਾ। ਇਸੇ ਕਰਕੇ ਪਾਤਸ਼ਾਹ ਨੇ ਆਖਿਆ, ਛੋੜ ਨਾ ਜਾਈ ਸਦ ਹੀ ਸੰਗੇ ਅਨ ਦਿਨ ਗੁਰਮਿਲ ਗਾਏ, ਦਿਨ ਰਾਤ ਗੁਰੂ ਨੂੰ ਮਿਲ ਕੇ ਉਸ ਮਾਲਕ ਨੂੰ ਅਸੀਂ ਗਾਉਂਦੇ ਹਾਂ। ਐਸੇ ਮਾਲਕ ਨੂੰ ਪਾ ਲਿਆ ਹੈ ਅਸੀਂ ਜਿਹੜਾ ਸਾਨੂੰ ਛੱਡ ਕੇ ਹੀ ਨਹੀਂ ਜਾਂਦਾ, ਜਿਹੜਾ ਹਮੇਸ਼ਾ ਹੀ ਸਾਡੇ ਨਾਲ ਹੈ, ਔਰ ਦਿਨ ਰਾਤ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਗੁਰੂ ਦੀ ਬਾਣੀ ਨੂੰ ਗਾ ਕੇ ਤੇ ਅਸੀਂ ਉਸ ਮਾਲਕ ਨੂੰ ਗਾਉਂਦੇ ਹਾਂ। ਮੁੱਖ ਭਾਵ ਇਸ ਪੰਕਤੀਆਂ ਦਾ ਇਹਨਾਂ ਦਾ ਇਹ, ਹਜ਼ੂਰ ਨੇ ਆਖਿਆ ਗੁਰੂ ਦੇ ਉਪਦੇਸ਼ ਦੇ ਨਾਲ ਜੁੜੋ, ਇੱਕ ਤੇ ਸਾਡਾ ਰਸਤਾ ਵੀ ਇਹ, ਰਸਤੇ ਨੂੰ ਲੱਭਣ ਦਾ ਕਾਰਨ ਵੀ ਇਹ, ਤੇ ਮੰਜ਼ਿਲ ਦੇ ਉੱਤੇ ਪਹੁੰਚਿਆ ਹੋਇਆ ਗਾਉਣ ਵਾਲਾ ਸਾਡੀ ਮੰਜ਼ਿਲ ਦਾ ਸਾਧਨ ਵੀ ਇਹ, ਸਾਡਾ ਰਸਤਾ ਵੀ ਇਹ, ਸਾਡੀ ਮੰਜ਼ਿਲ ਵੀ ਗੁਰੂ ਦਾ ਸ਼ਬਦ, ਅਨ ਦਿਨ ਗੁਰਮਿਲ ਗਾਏ। ਗੁਰੂ ਅਰਜਨ ਸਾਹਿਬ ਆਖਦੇ ਨੇ ਦਿਨ ਰਾਤ ਅਸੀਂ ਗੁਰੂ ਨੂੰ ਮਿਲ ਕੇ ਇਸ ਬਾਣੀ ਨੂੰ, ਇਸ ਸ਼ਬਦ ਨੂੰ ਗਾਉਂਦੇ ਹਾਂ ਜੀ।
ਰਹਾਓ
ਇਹ ਸ਼ਬਦ, ਮੁੱਖ ਭਾਵ ਇਸ ਸ਼ਬਦ ਦਾ, ਜੋ ਸ਼ਬਦ ਦੀ ਅਰੰਭਤਾ ਦੇ ਵਿੱਚ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਜੀ।
ਮਿਲਿਓ ਮਨੋਹਰ ਸਰਬ ਸੁਖਾਨਾ, ਤਿਆਗ ਨਾ ਕਤਹੁ ਜਾਏ।
ਔਰ ਉਹ ਏਦਾਂ ਦਾ ਹੈ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਅਸੀਂ ਪ੍ਰਾਪਤ ਕੀਤਾ ਹੈ। ਮਹਾਰਾਜ ਕਹਿੰਦੇ ਉਹ ਮਨ ਨੂੰ ਹਰ ਲੈਣ ਵਾਲਾ ਹੈ, ਮਨੋਹਰ ਮਨ ਨੂੰ ਸੋਹਣਾ ਲੱਗਣ ਵਾਲਾ ਹੈ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਮਨ ਦੀ ਇੱਕ ਬਿਰਤੀ ਹੈ, ਮਨ ਨੂੰ ਜਿਹੜੀ ਚੀਜ਼ ਅੱਜ ਸੋਹਣੀ ਲੱਗਦੀ ਹੈ, ਮਨ ਨੂੰ ਦੋ ਦਿਨ ਹੋਰ ਦੇ ਦਿਉ, ਮਨ ਉਹਦੇ ਤੋਂ ਅੱਕਣਾ ਸ਼ੁਰੂ ਹੋ ਜਾਂਦਾ ਹੈ। ਹਜ਼ੂਰ ਨੇ ਆਖਿਆ, ਲੋਕਾਂ ਨੂੰ ਲੱਗਦਾ ਹੈ ਨਾਟਕਾਂ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਤਾਂ ਬੜਾ ਇੰਟਰਸਟ ਬੰਦੇ ਦਾ ਬਣਦਾ ਹੈ, ਪਰ ਉਹੀ ਨਾਟਕ ਵਾਰ ਵਾਰ ਬੰਦੇ ਨੂੰ ਵਿਖਾਈ ਦਿਓ, ਬੰਦਾ ਵੇਖਦਾ ਵੇਖਦਾ ਉਹੀ ਬੰਦਾ ਅੱਕ ਜਾਂਦਾ ਹੈ ਜਿਹੜਾ ਕਹਿੰਦਾ ਹੈ ਤਾਂ ਬਹੁਤ ਵਧੀਆ ਹੈ। ਹਜ਼ੂਰ ਨੇ ਬਚਨ ਕੀਤੇ, ਸੁੱਖ ਨਾ ਹੀ ਬਹੁਤੈ ਧਨ ਖਾਟੇ, ਸੁੱਖ ਨਾ ਹੀ ਪੇਖੈ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁੱਖਾ ਹਰ ਹਰ ਗੁਣ ਗਾਏ। ਬੰਦਿਆਂ ਨੇ ਸੋਚਿਆ ਚੀਜ਼ਾਂ ਦੇ ਵਿੱਚ ਸੁੱਖ ਹੈ, ਚੀਜ਼ ਦਾ ਸੁੱਖ ਹੌਲੀ ਹੌਲੀ ਦੁੱਖ ਦੇ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ ਹੈ। ਜੋ ਇੱਕੋ ਜਿਹਾ ਰਹਿੰਦਾ ਹੈ ਉਹ ਹਮੇਸ਼ਾ ਬੰਦੇ ਦੇ ਮਨ ਨੂੰ ਸਮਝ ਲਓ ਹੌਲੀ ਹੌਲੀ ਬੁਰਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਤਨਾਸਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਹਜ਼ੂਰ ਨੇ ਆਖਿਆ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਜਿਹੜਾ ਨਿੱਤ ਹੀ ਨਵਾਂ ਹੈ ਉਹ ਕਿੰਨਾ ਮਨ ਨੂੰ ਹਰ ਲੈਂਦਾ ਹੋਵੇਗਾ। ਜਿਹੜਾ ਨਿੱਤ ਨਵਾਂ ਹੈ, ਜਿਹਨੂੰ ਸਾਡੇ ਬਚਨਾਂ ਦੇ ਵਿੱਚ ਇੱਦਾਂ ਆਖਿਆ ਸੀ ਕਿ ਅਕਾਲ ਪੁਰਖ ਵਾਹਿਗੁਰੂ ਦਾ ਉਹ ਸਰੂਪ ਜਿਹੜਾ ਅੱਜ ਹੈ, ਇਹ ਨਹੀਂ ਵੀ ਉਹ ਕੱਲ੍ਹ ਵੀ ਉੱਦਾਂ ਦਾ ਹੋਵੇਗਾ, ਉਹਦਾ ਹਰ ਵੇਲੇ ਨਿੱਤ ਨਵਾਂ ਸਰੂਪ ਹੈ। ਇਸ ਕਰਕੇ ਮਹਾਰਾਜ ਨੇ ਉਹਨੂੰ ਆਖਿਆ ਹੈ ਮਨ ਨੂੰ ਹਰ ਲੈਣ ਵਾਲਾ ਹੈ। ਮਿਲਿਓ ਮਨੋਹਰ, ਪਰ ਕਿਵੇਂ ਦਾ ਹੈ? ਸਰਬ ਸੁਖੈਨਾ, ਸੁੱਖ ਤੇ ਐਨ, ਐਨ ਦਾ ਮਤਲਬ ਹੁੰਦਾ ਹੈ ਘਰ, ਸੁੱਖ ਦਾ ਘਰ ਹੈ, ਸੁੱਖ ਦੇਣ ਵਾਲਾ, ਜਿਹਨੂੰ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ, ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁੱਖ ਪਾਵੇ ਮੇਰੇ ਮਨਾ। ਮਿਲਿਓ ਮਨੋਹਰ ਸਰਬ ਸੁਖੈਨਾ, ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਮਿਲਿਆ ਜਿਹੜਾ ਸਾਰਿਆਂ ਸੁੱਖਾਂ ਦਾ ਘਰ ਹੈ, ਮਨ ਨੂੰ ਹਰ ਲੈਣ ਵਾਲਾ ਹੈ। ਔਰ ਫਿਰ ਉਹਦੇ ਸੁਭਾਅ ਨੂੰ ਦੁਹਰਾਇਆ ਹਜ਼ੂਰ ਨੇ, ਆਖਿਆ ਤਿਆਗ ਨਾ ਕਤਹੂੰ ਜਾਏ, ਸਾਨੂੰ ਤਿਆਗ ਕੇ ਸਾਨੂੰ ਛੱਡ ਕੇ ਉਹ ਕਿਤੇ ਨਹੀਂ ਜਾਂਦਾ ਹੈ ਜੀ।
ਅਣਕ ਅਣਕ ਭਾਤ ਬਹੁ ਵਿਖੇ, ਪ੍ਰੇਰੋਮ ਨਾ ਸਮਸਰ ਲਾਏ।
ਭਾਈ ਨੰਦ ਲਾਲ ਆਖਦੇ ਨੇ, ਦੀਨ ਦੁਨੀਆਂ ਦਰ ਕਮੰਦੇ, ਆ ਪਰੀ ਰੁਖਸਾਰੇ, ਮੈਂ ਹਰ ਦੋ ਆਲਮ ਕੀਮਤੇ, ਯਕ ਤਾਰ ਮੂਏ ਯਾਰ ਮਾਂ। ਕਹਿੰਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੇਸਾਂ ਦਾ ਜੋ ਇੱਕ ਲਿਟ ਹੈ ਸੱਚੇ ਪਾਤਸ਼ਾਹ ਜੀ ਦੀ, ਉਹ ਇੰਨੀ ਕੀਮਤੀ ਹੈ ਕਿ ਦੁਨੀਆਂ ਭਾਵੇਂ ਉਹ ਆ ਜਹਾਨ ਹੈ ਅਤੇ ਭਾਵੇਂ ਉਹ ਅਗਲਾ ਜਹਾਨ ਹੈ, ਭਾਵੇਂ ਉਹ ਲੋਕ ਹੋਵੇ ਅਤੇ ਭਾਵੇਂ ਉਹ ਪਰਲੋਕ ਹੋਵੇ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੇਸਾਂ ਦੀ ਇੱਕ ਲਿਟ ਦੇ ਮੁਕਾਬਲੇ ਉਹ ਦੋ ਜਹਾਨ ਕੁਝ ਵੀ ਨਹੀਂ ਨੇ। ਜਿਹਨੂੰ ਮਹਾਰਾਜ ਜੀ ਗੁਰੂ ਅਰਜਨ ਸਾਹਿਬ ਆਖਦੇ ਨੇ, ਕੀਤੀਏ ਲੱਖ ਕਰੋੜ ਪਿਰੀਏ, ਰੋਮ ਨਾ ਪੁੱਜਣ ਤੇਰਿਆ, ਤੂੰ ਸ਼ਾਹੀ ਹੋ ਸ਼ਾਹ ਹੋ, ਕਹਿ ਨਾ ਸਕਾਂ ਗੁਣ ਤੇਰਿਆ। ਹਜ਼ੂਰ ਨੇ ਆਖਿਆ, ਇਹ ਸੱਚੇ ਪਾਤਸ਼ਾਹ ਲੱਖਾਂ ਕਰੋੜ ਦੁਨੀਆਂ ਤੁਰੀ ਫਿਰਦੀ ਹੈ, ਬੜਾ ਕੁਝ ਹੈ ਸਾਰਿਆਂ ਦੇ ਕੋਲ, ਪਰ ਦਾਤਾ ਜਦੋਂ ਮੈਂ ਤੇਰੇ ਘਰ ਦੇ ਵੱਲ ਵੇਖਦਾ ਹਾਂ ਤੇ ਇਹ ਵਾਹਿਗੁਰੂ, ਇਹ ਤੇ ਚੀਜ਼ਾਂ ਤੇਰੇ ਰੋਮ ਦੇ ਸੰਸਰ ਵੀ ਨਹੀਂ। ਰੋਮ ਦਾ ਬਾਕੀ ਸਰੀਰ ਦੇ ਮੁਕਾਬਲੇ ਕੀ ਭਾਰ ਹੈ? ਆਪਾਂ ਜਦੋਂ ਆਪਣੇ ਸਰੀਰ ਦੇ ਵੱਲ ਨਿਗਾਹ ਮਾਰੀਏ ਤੇ ਸਾਡੇ ਕੇਸ ਦਾ ਸਾਡੇ ਸਰੀਰ ਦੇ ਮੁਕਾਬਲੇ ਕੀ ਭਾਰ ਹੈ? ਪਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਆ ਦੁਨੀਆਂ ਦੇ ਜਿੰਨੇ ਖਜ਼ਾਨੇ ਨੇ, ਦੁਨੀਆਂ 'ਚ ਜੋ ਮਿਲਿਆ ਹੈ ਸਾਨੂੰ, ਇਸ ਗੱਲ ਨੂੰ ਚੇਤੇ ਰੱਖੋ, ਉਹ ਮਾਲਕ ਜਦੋਂ ਮਿਲਦਾ ਹੈ ਫਿਰ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ, ਦੁਨੀਆਂ ਦੇ ਸਾਰੇ ਭੰਡਾਰੇ ਇੱਕ ਪਾਸੇ ਪਏ ਹੋਣ, ਅਨੇਕ ਅਨੇਕ ਭਾਂਤ ਬਹੁ ਪੇਖੇ, ਬੜਿਆਂ ਤਰੀਕਿਆਂ ਨਾਲ ਵੇਖੇ, ਇੱਕ ਤਰੀਕੇ ਨਾਲ ਨਹੀਂ ਕਈਆਂ ਤਰੀਕਿਆਂ ਨਾਲ ਵੇਖਿਆ, ਅਨੇਕ ਅਨੇਕ ਭਾਂਤ ਬਹੁ ਪੇਖੇ, ਪ੍ਰੇ ਰੋਮ ਨਾ ਸੰਸਰ ਲਾਏ। ਇਹ ਤੇ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਇੱਕ ਰੋਮ ਦੇ ਬਰਾਬਰ ਵੀ ਨਹੀਂ। ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਹੁੰਦੇ ਸੀ ਕਿ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਇੱਕਸ ਇੱਕਸ ਬ੍ਰਹਿਮੰਡ ਵਿੱਚ ਦਸ ਦਸ ਕਰ ਅਵਤਾਰ ਉਤਾਰਾ, ਇਹਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਤੇ ਉਹਦੇ ਇੱਕ ਬ੍ਰਹਿਮੰਡ ਦੇ ਵਿੱਚ ਕਈ ਕਈ ਅਵਤਾਰ ਉਹਨੇ ਉਤਾਰੇ ਹੋਏ ਨੇ। ਇੱਥੇ ਬਚਨ ਆਏ, ਅਨੇਕ ਅਨੇਕ ਭਾਂਤ ਬਹੁ ਪੇਖੇ, ਪ੍ਰੇ ਰੋਮ ਨਾ ਸੰਸਰ ਲਾਏ। ਅਕਾਲ ਪੁਰਖ ਵਾਹਿਗੁਰੂ ਦੇ ਰੋਮ ਦੀ ਬਰਾਬਰੀ ਵੀ ਇਹ ਨਹੀਂ ਕਰ ਸਕਦੇ ਹਨ ਜੀ।
ਮੰਦਰ ਭਾਗ ਸੋਭ ਦੁਆਰਾ, ਅਨਹਤ ਰੋਣ ਝੁਣ ਲਾਏ।
ਅਨਹਤ ਦਾ ਮਤਲਬ ਹੈ ਜਿੱਥੇ ਹਤਨ ਨਹੀਂ ਹੋ ਰਿਹਾ, ਹੱਥ ਦਾ ਮਤਲਬ ਹੈ ਪ੍ਰਯਾਸ, ਕੋਸ਼ਿਸ਼। ਇੱਕ ਹੁੰਦਾ ਹੈ ਸੁਭਾਵਿਕ ਤੌਰ ਦੇ ਉੱਤੇ ਸਾਡੇ ਅੰਦਰ, ਜਿਹਨੂੰ ਸਾਡੀ ਧਾਰਮਿਕ ਬੋਲੀ ਦੇ ਵਿੱਚ ਕਹਿੰਦੇ ਨੇ ਸ਼ਬਦ ਦਾ ਚੱਲਣਾ, ਜਿਹਦੇ ਵਿੱਚ ਸ਼ਬਦ ਆਪਣਾ ਅਭਿਆਸ ਆਪਣਾ ਕਰਵਾ ਰਿਹਾ ਹੁੰਦਾ ਤੇ ਆਪਣੇ ਆਪ ਨਾਮ ਦੀ ਦਾਤ ਚੱਲਦੀ ਪਈ ਹੁੰਦੀ ਹੈ, ਉਹਨੂੰ ਅਨਹਤ ਨਾਦ ਆਖਿਆ ਹੈ, ਅਨਹਦ ਸ਼ਬਦ ਆਖਿਆ ਹੈ। ਵਿਆਖਿਆ ਦੇ ਉਹਦੇ ਹੋਰ ਬੜੇ ਰੂਪ ਨੇ, ਪਰ ਇੱਥੇ ਸੱਚੇ ਪਾਤਸ਼ਾਹ ਆਖਦੇ ਨੇ ਮੰਦਰ ਭਾਗ ਸੋਭ ਦੁਆਰ ਹੈ। ਜਿਸ ਵੀ ਮਨੁੱਖ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਗਟ ਕੀਤਾ, ਜਿਸ ਦੇ ਅੰਦਰ ਉਹ ਆ ਕੇ ਵੱਸ ਗਿਆ, ਜਿਹਦੇ ਘਰ ਦੇ ਵਿੱਚ ਉਹਨੇ ਆ ਕੇ ਆਪਣੀ ਥਾਂ ਬਣਾ ਲਈ, ਹਜ਼ੂਰ ਨੇ ਆਖਿਆ ਉਸ ਮੰਦਰ ਦੇ ਭਾਗ ਜਾਗ ਪਏ। ਮੰਦਰ ਦਾ ਮਤਲਬ ਹੈ ਆ ਦਿਲ ਆ ਹਿਰਦਾ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਬਚਨ ਅਸੀਂ ਰੋਜ਼ ਪੜ੍ਹਦੇ ਹਾਂ, ਹਜ਼ੂਰ ਨੇ ਆਖਿਆ ਹੈ ਭਾਈ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਮਹਾਰਾਜ ਨੇ ਆਖਿਆ ਹੁਣ ਸਾਡਾ ਘਰ ਹੀ ਮੰਦਰ ਬਣ ਗਿਆ ਹੈ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਸੀਂ ਗੁਰ ਅਸਥਾਨਾਂ ਦੇ ਉੱਤੇ ਸਤਿਗੁਰਾਂ ਦੇ ਕੋਲੋਂ ਪਵਿੱਤਰਤਾ ਹਾਸਲ ਕਰਨ ਦੇ ਲਈ ਆਉਂਦੇ ਹਾਂ। ਉਹ ਗੁਰਮੁਖ ਸਾਧੂ ਉਹ ਕਿੰਨੇ ਪਵਿੱਤਰ ਨੇ ਜਿਨ੍ਹਾਂ ਦੇ ਬਾਰੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਆਖਿਆ ਸੀ ਨਦੀ ਇਸ ਕਰਕੇ ਤਰਲੇ ਮਾਰਦੀ ਹੈ ਕਿ ਇਹ ਦੁਨੀਆਂ ਦੇ ਲੋਕ ਤੇ ਆਪਣੇ ਪਾਪ ਸਾਡੇ ਵਿੱਚ ਧੋ ਜਾਂਦੇ ਨੇ, ਸਾਡੇ ਪਾਪ ਕੌਣ ਧੋਵੇ। ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਤੇ ਸਾਡੀ ਮੈਲ ਕੌਣ ਧੋਵੇ। ਤੇ ਉਹਨਾਂ ਨੇ ਫਿਰ ਨਾਲ ਬਚਨ ਕੀਤੇ ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਕਹਿੰਦੇ ਸਾਧੂ ਦੀ ਧੂੜ ਬਸ ਸਾਡੇ ਪੈਂਦੀ ਰਹੇ ਤੇ ਸਾਡੇ ਅੰਦਰੋਂ ਮੈਲ ਛੁੱਟਦੀ ਰਹਿੰਦੀ ਹੈ। ਉਹ ਸਾਧੂ ਇੰਨਾ ਪਵਿੱਤਰ ਹੈ ਕਿਉਂ? ਕਿਉਂਕਿ ਉਹਦਾ ਮੰਦਰ ਮਾਲਕ ਨੇ ਆਪ ਇੰਨਾ ਪਵਿੱਤਰ ਬਣਾ ਦਿੱਤਾ ਹੈ। ਉਹ ਜਿੱਥੇ ਚੱਲਦਾ ਹੈ ਉਹਦੇ ਚੱਲਣ ਦੀ ਆਭਾ ਇੰਨੀ ਹੈ। ਹਜ਼ੂਰ ਨੇ ਆਖਿਆ ਮੰਦਰ ਭਾਗ, ਉਹ ਮੰਦਰ ਭਾਗਾਂ ਵਾਲਾ ਹੋ ਗਿਆ, ਉਹ ਸਰੀਰ ਹੀ ਇੰਨਾ ਉੱਚਾ ਹੋ ਗਿਆ ਹੈ। ਸੋਭ ਦੁਆਰਾ, ਉਹਦੇ ਤੇ ਦੁਆਰੇ ਦੇ ਉੱਤੇ ਸੋਭਾ ਹੈ। ਸੋਭਾ ਕਿੱਥੇ ਹੈ? ਜਿੱਥੇ ਖੁਸ਼ੀਆਂ ਨੇ, ਜਿੱਥੇ ਚਾਹ ਹੈ। ਮੰਦਰ ਭਾਗ ਸੋਭ ਦੁਆਰਾ ਅਨਹਤ ਰੁਣ ਚੁਣ ਲਾਏ ਦਿਨ ਰਾਤ ਉਹਦੇ ਅੰਦਰ। ਰੁਣ ਚੁਣ ਦਾ ਮਤਲਬ ਹੁੰਦਾ ਹੈ ਖੁਸ਼ੀ ਦਾ ਮਾਹੌਲ। ਗੁਰੂ ਨਾਨਕ ਸਾਹਿਬ ਨੇ ਇਸ ਬਚਨ ਨੂੰ ਏਦਾਂ ਆਖਿਆ ਹੈ, ਹਜ਼ੂਰ ਦੇ ਬਚਨ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਜਿੱਦਾਂ ਸਾਵਣ ਆਇਆ ਮੋਰ ਨੂੰ ਚਾਹ ਚੜ੍ਹ ਜਾਂਦਾ ਹੈ। ਜਿਸ ਬੰਦੇ ਦੇ ਅੰਦਰ, ਜਿਸ ਗੁਰਮੁਖ ਦੇ ਅੰਦਰ ਮਾਲਕ ਪ੍ਰਗਟ ਹੋ ਗਿਆ ਹੈ ਨਾ, ਉਸ ਦੇ ਅੰਦਰ ਫਿਰ ਇਹ ਰੁਣ ਚੁਣ ਹੈ, ਉਸ ਦੇ ਅੰਦਰ ਇੰਨਾ ਆਨੰਦ ਹੈ। ਅਨਹਤ ਰੁਣ ਚੁਣ ਲਾਏ। ਅੱਗੇ ਬਚਨ ਵੇਖੀਏ ਜੀ।
ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰੇਥੀਤੀ ਸਦ ਥਾਈ।
ਹਜ਼ੂਰ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਅੰਦਰ ਆ ਕੇ ਅਕਾਲ ਪੁਰਖ ਵਾਹਿਗੁਰੂ ਥਿਤ ਹੋ ਗਿਆ, ਗ੍ਰਹਿ ਪ੍ਰੇਥੀਤੇ, ਥਿਤ ਦਾ ਮਤਲਬ ਟਿਕ ਜਾਣਾ, ਜਿਸ ਹਿਰਦੇ ਦੇ ਅੰਦਰ ਆ ਕੇ ਅਕਾਲ ਪੁਰਖ ਵਾਹਿਗੁਰੂ ਜੀ ਸਥਿਤ ਹੋ ਜਾਂਦੇ ਨੇ, ਹਜ਼ੂਰ ਨੇ ਆਖਿਆ ਉਹ ਬੰਦਾ ਸਦਾ ਰੰਗ ਮਾਣਦਾ ਹੈ। ਕਿਹੜੇ ਰੰਗ ਮਾਣਦਾ ਹੈ? ਰੰਗ ਮਾਣਨ ਦਾ ਮਤਲਬ ਹੈ ਸਦੀਵੀ ਆਨੰਦ ਦੇ ਵਿੱਚ ਰਹਿੰਦਾ ਹੈ। ਜਿਹਨੂੰ ਸੱਚੇ ਪਾਤਸ਼ਾਹ ਨੇ ਆਖਿਆ ਸੀ ਭਾਈ ਤੇਰੇ ਜ਼ਿੰਦਗੀ ਦੇ ਦਿਨ ਜਾ ਰਹੇ ਨੇ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨੌਹੁਲਾ, ਤੇਰੀ ਨਵੀਂ ਜਵਾਨੀ ਹੈ ਤੇ ਆਨੰਦ ਮਾਣ। ਹਜ਼ੂਰ ਨੇ ਉੱਥੇ ਤੇ ਆਖਿਆ ਸੀ ਮਾਣ, ਜਿਹੜੇ ਮਾਣਦੇ ਪਏ ਨੇ ਮਹਾਰਾਜ ਉਹਨਾਂ ਦੀ ਗੱਲ ਇੱਥੇ ਕਰਦੇ ਪਏ ਨੇ ਕਿ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰਿਯ ਥੀਤੇ ਸਦ ਥਾਏ। ਉਹ ਹਮੇਸ਼ਾ ਉਹ ਮੰਦਰ ਭਾਗਾਂ ਵਾਲਾ, ਉਹ ਦਿਲ ਭਾਗਾਂ ਵਾਲਾ ਜਿਸ ਥਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਆ ਕੇ ਪ੍ਰਗਟ ਹੋ ਗਏ। ਵੇਖੋ ਗੁਰੂ ਬਖਸ਼ਿਸ਼ ਕਰੇ, ਸਤਿਗੁਰਾਂ ਦੇ ਚਰਨ ਜਿਨ੍ਹਾਂ ਥਾਵਾਂ ਦੇ ਉੱਤੇ ਪੈਂਦੇ ਉਹ ਥਾਂ ਸੋਹਣੇ ਹੋ ਜਾਂਦੇ। ਅਸੀਂ ਬਚਨ ਪੜ੍ਹਦੇ ਹਾਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਤੇ ਜਿਸ ਹਿਰਦੇ ਦੇ ਅੰਦਰ ਆ ਕੇ ਸਤਿਗੁਰੂ ਪ੍ਰਗਟ ਹੋ ਜਾਣ ਉਹ ਹਿਰਦਾ ਕਿੰਨਾ ਪਵਿੱਤਰ ਹੋਵੇਗਾ, ਉਹ ਦਿਲ ਕਿੰਨਾ ਪਵਿੱਤਰ ਹੋਵੇਗਾ। ਇਹ ਪਵਨ ਬਚਨ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਖਿਆ ਐਸੇ ਹਰੀ ਨੂੰ ਅਸੀਂ ਪ੍ਰਾਪਤ ਕੀਤਾ ਹੈ ਜਿਹੜਾ ਹਮੇਸ਼ਾ ਹੀ ਸਾਡਾ ਸੰਗੀ ਹੈ, ਹਮੇਸ਼ਾ ਹੀ ਸਾਡੇ ਨਾਲ ਰਹਿਣ ਵਾਲਾ ਹੈ, ਔਰ ਇੱਦਾਂ ਦਾ ਹੈ ਸਾਨੂੰ ਛੱਡ ਕੇ ਕਦੀ ਨਹੀਂ ਜਾਂਦਾ, ਆਪਣੇ ਆਪ ਤੋਂ ਆਪਾ ਕਦੀ ਦੂਰ ਹੀ ਨਹੀਂ ਹੁੰਦਾ, ਔਰ ਹੈ ਹੀ ਉਹ ਨਿਰੋਲ ਸਾਡਾ ਆਪਾ ਹੈ। ਇਹ ਸਾਡੇ ਜੋ ਇਹਨਾਂ ਦਿਨਾਂ ਦੇ ਵਿੱਚ ਇਤਿਹਾਸਕ ਦਿਹਾੜੇ ਚੱਲ ਰਹੇ ਹਨ, ਗੁਰੂ ਬਖਸ਼ਿਸ਼ ਦੇ ਸਦਕਾ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਇਹਨਾਂ ਦਿਨਾਂ ਦੇ ਵਿੱਚ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਇਹਨਾਂ ਦਿਨਾਂ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਦੇ ਨੇ, ਬੇਅੰਤ ਸਿੰਘ ਸਿੰਘਣੀਆਂ ਇਹਨਾਂ ਥਾਵਾਂ ਦੇ ਉੱਤੇ ਸ਼ਹਾਦਤਾਂ ਪ੍ਰਾਪਤ ਕਰਦੇ ਨੇ, ਔਰ ਉੱਥੇ ਉਹ ਵੀ ਸਿੱਖ ਜਿਨ੍ਹਾਂ ਨੇ ਇਹਨਾਂ ਦਿਨਾਂ ਦੇ ਵਿੱਚ ਸਤਿਗੁਰੂ ਦੇ ਕੋਲੋਂ ਸੇਵਾ ਕਰਨ ਦਾ, ਸਤਿਗੁਰਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਕੀਤਾ। ਜਿਸ ਵੇਲੇ ਦਾਤਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਛੀਵਾੜੇ ਤੋਂ ਨਿਕਲਦੇ ਹੋਏ ਕਨੇਚ, ਆਲਮਗੀਰ, ਹੇਰ ਤੋਂ ਹੁੰਦੇ ਹੋਏ ਦਾਤਾਰ ਜੀ ਲੰਮੇ ਜੱਟਪੁਰੇ ਵੱਲ ਜਾ ਰਹੇ ਸਨ। ਗੁਰੂ ਕੀਆਂ ਸਾਖੀਆਂ ਕਰਤਾ ਸਰੂਪ ਸਿੰਘ ਕੌਸ਼ਿਸ਼ ਉਹਨਾਂ ਦੇ ਹਵਾਲੇ ਦੇ ਅਨੁਸਾਰ, ਜਿਸ ਵੇਲੇ ਰਸਤੇ ਦੇ ਅੰਦਰ ਸਤਿਗੁਰੂ ਰੁਕੇ ਤੇ ਇੱਕ ਵਾਗੀ ਉਸ ਵੇਲੇ ਮੱਝਾਂ ਚਾਰਦਾ ਪਿਆ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਾਜੀ ਚਿਰਾਗ ਸ਼ਾਹ ਨੂੰ ਆਖਿਆ ਕਿ ਇਸ ਵਾਗੀ ਨੂੰ ਬੁਲਾਇਆ ਜਾਵੇ। ਉਹ ਮਹਾਰਾਜ ਜੀ ਦੇ ਦਰਸ਼ਨਾਂ ਦੇ ਲਈ ਆਇਆ। ਆਖਦਾ, ਸਤਿਗੁਰੂ ਆਪ ਜੀ ਦੀ ਕੀ ਸੇਵਾ ਕੀਤੀ ਜਾਵੇ? ਸਤਿਗੁਰੂ ਨੇ ਆਖਿਆ, ਭਾਈ ਤੁਹਾਡੀਆਂ ਮੱਝਾਂ ਦਾ ਦੁੱਧ ਅਸੀਂ ਪੀਣਾ ਹੈ। ਉਹਨੇ ਆਖਿਆ, ਸੱਚੇ ਪਾਤਸ਼ਾਹ ਮੱਝਾਂ ਦੇ ਵਿੱਚੋਂ ਬਹੁਤੀਆਂ ਤੇ ਦੁੱਧ ਨਹੀਂ ਦਿੰਦੀਆਂ ਔਰ ਮੇਰੇ ਕੋਲ ਬਰਤਨ ਨਹੀਂ। ਸਤਿਗੁਰਾਂ ਨੇ ਆਪਣੇ ਕੋਲੋਂ ਬਰਤਨ ਪੇਸ਼ ਕੀਤਾ ਜਿਹਦੇ ਵਿੱਚ ਸੈਂਕੜੇ ਉਸ ਵੇਲੇ ਛੇਕ ਸਨ। ਜਦੋਂ ਉਹਦੇ ਵਿੱਚ ਦੁੱਧ ਚੋਇਆ ਗਿਆ ਤੇ ਉਸ ਪਾਲੀ ਇਸ ਗੱਲ ਤੋਂ ਬੜਾ ਹੈਰਾਨ ਹੋਇਆ ਕਿ ਦੁੱਧ ਉਹਨਾਂ ਛੇਕਾਂ ਦੇ ਰਾਹੀਂ ਬਾਹਰ ਨਹੀਂ ਡੁੱਲਾ। ਉਹਨੇ ਆਪਣੇ ਪਿੰਡ ਰਾਏਕੋਟ ਜਾ ਕੇ ਰਾਏ ਕੱਲੇ ਚੌਧਰੀ ਨੂੰ ਇਹ ਗੱਲ ਦੱਸੀ। ਉਹ ਰਾਏ ਕੱਲਾ ਚੌਧਰੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨਾਂ ਦੇ ਲਈ ਆਇਆ। ਜਦੋਂ ਸਤਿਗੁਰਾਂ ਦੇ ਦਰਸ਼ਨਾਂ ਦੇ ਲਈ ਆਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਥੇ ਆ ਕੇ ਤੇ ਫਿਰ ਉਹ ਬੇਨਤੀ ਕਰਦਾ ਹੈ ਕਿ ਮੈਂ ਆਪਣਾ ਕੋਈ ਬੰਦਾ ਭੇਜ ਕੇ ਸਰਹੰਦ ਦੇ ਵਿੱਚੋਂ ਸਾਹਿਬਜ਼ਾਦਿਆਂ ਦੇ ਬਾਰੇ, ਮਾਤਾ ਜੀ ਦੇ ਬਾਰੇ ਖਬਰ ਲੈ ਕੇ ਆਵਾਂਗਾ। ਤਾਂ ਫਿਰ ਇੱਥੋਂ ਖਬਰ ਲੈਣ ਦੇ ਲਈ ਨੂਰਾ ਮਾਹੀ ਭੇਜਿਆ ਜਾਂਦਾ ਹੈ। ਨੂਰਾ ਮਾਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰ ਕੌਰ ਦੀ ਸ਼ਹਾਦਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਅਸਥਾਨ ਦੇ ਉੱਤੇ ਰਾਏਕੋਟ ਆ ਕੇ ਦੱਸਦਾ ਹੈ। ਅਤੇ ਫਿਰ ਸੱਚੇ ਪਾਤਸ਼ਾਹ ਜਦੋਂ ਉਸ ਵੇਲੇ ਖਬਰ ਨੂੰ ਸੁਣਦੇ ਪਏ ਸੀ, ਮਹਾਰਾਜ ਜੀ ਨੇ ਤੀਰ ਦੀ ਨੋਕ ਦੇ ਨਾਲ ਕਾਹੀ ਦੀ ਜੜ੍ਹ ਨੂੰ ਪੁੱਟਿਆ। ਸਿੱਖਾਂ ਨੇ ਪੁੱਛਿਆ, ਮਹਾਰਾਜ ਇਸ ਕੌਤਕ ਦਾ ਕੀ ਮਤਲਬ ਹੈ? ਹਜ਼ੂਰ ਨੇ ਆਖਿਆ, ਇਹ ਤੁਰਕ ਰਾਜ ਦੀਆਂ ਜੜ੍ਹਾਂ ਪੁੱਟਦੇ ਪਏ ਹਾਂ, ਜਿਹੜੇ ਰਾਜ ਦੇ ਵਿੱਚ ਅਨਿਆਂ ਹੈ, ਜਿਹੜੇ ਰਾਜ ਦੇ ਵਿੱਚ ਜ਼ੁਲਮ ਹੁੰਦਾ ਹੈ ਲੋਕਾਂ ਦੇ ਉੱਤੇ, ਉਹ ਰਾਜ ਸਦੀਵੀ ਨਹੀਂ ਰਹਿੰਦਾ ਹੁੰਦਾ। ਔਰ ਇਹ ਦਾਤੇ ਦੀ ਬਖਸ਼ਿਸ਼ ਸੀ, ਇਹ ਰਾਜ ਫਿਰ ਹੌਲੀ ਹੌਲੀ ਇਸ ਦੇਸ਼ ਦੇ ਵਿੱਚੋਂ ਘਟਦਾ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਸ ਅਸਥਾਨ ਦੇ ਉੱਤੇ ਬਰਕਤ ਹੋਈ। ਇਹ ਪਾਵਨ ਉਪਦੇਸ਼ ਦੀਆਂ ਆਖਰੀ ਦੋ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰਾਂਗੇ। ਕੋਟਾਨ ਕੋਟ ਸ਼ੁਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸੰਗਤ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧਾਂ ਜੀ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ ਜੀ।
ਮੰਦਰ ਭਾਗ ਸੋਭ ਦੁਆਰਾ ਅਨਹਤ ਰੁਣ ਚੁਣ ਲਾਏ, ਕਹੋ ਨਾਨਕ ਸਦਾ ਰੰਗ ਮਾਣੇ, ਗ੍ਰਹਿ ਪ੍ਰਥੀਤੇ ਸਦ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।